कौन को पूत पिता को का को
कोई साहब समझो जी शरीर बच्चा एक पिता का गुजर गया वो बहुत रोई जावे कबीर साहब को बरलाप करे तो कबीर साहब जी विराग में ही उन्होंने उपदेश देंदे हैं
कौन को पूत पिता को का को
भाई कौन कोई किसी का पुत्र है पर अलग नाल सारे इकट्ठे हुए है ते कौन कोई पिता है किसी का
कौन मरे को दे संता
कहिंदे जी मरण वाला मैनू दुख ला गया तो साहब कबीर जी कहिंदे कौन भाई मरदा है ते कौन किसी नू कोई संताप दुख दिंदा है आवे मोहला ही दुख है सारिआं दे ताई
हर ठग जग को ठगौरी लाई
फरी ठग आया जिन सारे जगत नू माया दे मोह रूपी ठग बूटी ला छड्डी है
हर के वियोग कैसे जियो मेरी मां ये
मेरे माता पिता रूप संत जी नू हरी दे विछोड़े करके साथों किवें जीविया जावे साथों दा जीविया नहीं जांदा इन्ना प्यार है महाराज दे नाल
रहाओ कौन को पुरख कौन की नारी ये
पुरख निश्चय कर कौन कोई कहे का पुरख मर्द है पति ते कौन कोई कहे दी स्त्री है
या तत लेहो शरीर बिचारी
कबीर साहब जी कहंदे ने ये सिद्धांत है आप दे शरीर च विचार लै परमेश्वर दे नाल प्यार रख होर कोई कहे दा नहीं है
कह कबीर ठग से ओ मन मान
कहंदे परमेश्वर ने ठगी पाई है माया रूपी उस ठग नाल साडा मन मन गया है
गई ठगौरी ठग पहचाने
ठग बूटी साडी इस करके माया दे मोह दी चली गई है असि ईश्वर अंतरयामी नूं ठग समझ लै वी हुण तमाशा कीता है इहदे विच जीव सारे परमा छड्डे है उहदी भगती करके असि बच गए हां इस प्रकार ए विरागमय उपदेश दा दूसरा इहदा अर्थ अंतरीव
कौन को पूत पिता को का को
हे महाराज कौन कोई पूत ना पवित्र है पवित्र दुनिया विच कौन है आप कृपा के दसो तां कहिंदे पिता को का को जिहनूं पिता परमेश्वर जो है सारिआं दा हर आपे माता आपे पिता जिन जीव पाए जग दुखाया जिहनूं उस पिता अकाल पुरख दी कांख नाल इच्छा है जिन्हों परमेश्वर के मिलने की इच्छा लगी हुई है वो भाई पवित्र है बाकी सारे झूठे है विषया करके
कौन मरे को दे संताप
हे महाराज मरदा है कौन है कहिंदे जिहड़ा किसी नूं भाई दुख दिंदा है किसी नूं दुख देने करके जीव जमदा मरदा रहिंदा है
हर ठग जग को ठगौरी लाई
हे महाराज हरि नूं ठग तुसीं क्यों कहा कहिंदे भाई जगत नू माया दे मोह रूपी ठग बूटी लाती होर की कहिए हरी नू जे ठग ना कहिए तां उसने एडी भारी ठगी लाती है
हर के वियोग कैसे जियो मेरी माई
मारा हरी दे नालों वियोग विछोड़ा किवें हो गया जीवां दा कहिंदे जियो मेरी माई माया सीता ईश्वर दी जिया ने माया नू मेरी आप दी समझ लिया है इस करके परमेश्वर नालों बिछड़ चुके हन
रहाओ कौन को पुरख कौन की नारी
हे महाराज जी कोई दुनिया च पुरख मर्द सूरवीर बहादुर कौन है कहिंदे कौन की नारी जिन्हें नारी कौन है माया अविद्या ये जिन कोने करती आपदे हृदय जो पासे कर दिती है ओ मर्द हन सूरवीर बहादुर
या तत लेहो शरीर बिचारी
ये शरीर धारण दा फल की है जी कहिंदे शरीर दा धारण दा यह फल है इस नूं तत् स्वरूप नूं जिहड़ा हिरदे च लख लैणा ना विचार नूं उहदी नूं तत् मिथ्या दा विचन करके आत्मा स्वरूप नूं विचार लैणा शरीर च इह शरीर धारण दा फल है तत् असली सिद्धांत है
कह कबीर ठग सिओ मन मान
कबीर जी कहिंदे ने ईश्वर ने ठगी मारी है माया दा मोह पा के उस च साडा मन मन गया है
गई ठगौरी ठग पहचान
इस करके भाई साडे ठग बूटी जिहड़ी सी माया दे मोह दी हिरदे चो चली गई है असि ठग परमेश्वर नूं पछाण लिया बाजी पाई हुई है उस दी इह
अब मुको भए राजा राम सहाई
हुण संत भगत जनों सुनो साडे ताईं साहिब कबीर जी कहिंदे राजा जो प्रकाश रूप राम है ਉਹ ਸਹਾਇਕ ਹੋਇਆ ਹੈ ਕਿਰਪਾ ਦ੍ਰਿਸ਼ਟੀ ਕੀਤੀ ਹੈ ਉਸ ਨੇ
ਜਨਮ ਮਰਨ ਕੱਟ ਪਰਮ ਗਤ ਪਾਈ
ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਸਾਡਾ ਜਮਨ ਤੇ ਮਰਨ ਕੱਟ ਦਿੱਤਾ ਹੈ ਪਰਮ ਗਤੀ ਕੇਵਲ ਮੁਕਤੀ ਨੂੰ ਪਾ ਲਿਆ ਹੈ
ਰਹਾਉ ਸਾਧੂ ਸੰਗਤ ਦਿਓ ਰਲਾਈ
ਸਾਧੂ ਕਿਹੜਾ ਕੀਤਾ ਸੀ ਸਾਹਿਬ ਕਬੀਰ ਜੀ ਤਾਂ ਕਹਿੰਦੇ ਹਨ ਪਰਮੇਸ਼ੁਰ ਨੇ ਕਿਰਪਾ ਕਰਕੇ ਮਹਾਤਮਾ ਦੀ ਸੰਗਤ ਵਿੱਚ ਸਾਨੂੰ ਮੇਲ ਦਿੱਤਾ ਸੀ।
ਪੰਜ ਦੂਤ ਤੇ ਲਿਓ ਛਡਾ,
ਇਸ ਪ੍ਰਕਾਰ ਸੰਗਤ ਦੇ ਪ੍ਰਤਾਪ ਕਰਕੇ ਮਹਾਰਾਜ ਨੇ ਸਾਨੂੰ ਪੰਜਾਂ ਦੂਤਾਂ ਤੋਂ ਕਾਮ ਕਰੋ ਲੋ ਮੋਹ ਹੰਕਾਰ ਦੀ ਕੁਸੰਗਤ ਤੋਂ ਛੁਡਾ ਲਿਆ, ਬਚਾ ਲਿਆ ਹੈ।
ਅੰਮ੍ਰਿਤ ਨਾਮ ਜਪੋ ਜਪ ਰਸਨਾ,
ਇਹ ਮਹਾਰਾਜ ਤੁਹਾਨੂੰ ਕੀ ਉਪਾਅ ਦੱਸਿਆ, ਕਹਿੰਦੇ ਅੰਮ੍ਰਿਤ ਅਮਰ ਕਰਨ ਵਾਲਾ ਮਹਾਰਾਜ ਦਾ ਨਾਮ ਹੈ, ਉਸ ਨਾਮ ਨੂੰ ਰਸਨਾ ਕਰਕੇ ਜਪੋ, ਇਹ ਆਗਿਆ ਕੀਤੀ, ਉਸ ਨੂੰ ਜਪਦੇ ਹਾਂ।
ਅਮੋਲ ਦਾਸ ਕਰ ਲੀਨੋ ਆਪਣਾ,
ਸਾਨੂੰ ਮਹਾਰਾਜ ਬੇਕੀਮਤਾ ਸੇਵਕ ਬਿਨਾਂ ਮੁੱਲ ਤੋਂ ਹੀ, ਅਮੋਲਕ ਜੋ ਕਿਤੋਂ ਮੁੱਲ ਨਾ ਮਿਲੇ ਲੱਖਾਂ ਕਰੋੜਾਂ ਨਾਲ, ਇਹੋ ਜਿਹਾ ਅਮੋਲਕ ਸੇਵਕ ਸਾਨੂੰ ਆਪਦਾ ਮਹਾਰਾਜ ਸਾਹਿਬ ਨੇ ਕਰ ਲਿਆ ਹੈ, ਬਖਸ਼ਿਸ਼ ਕੀਤੀ ਹੈ।
ਸਤਿਗੁਰ ਕੀਨੋ ਪਰ ਉਪਕਾਰ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਬੜਾ ਭਾਰੀ ਪਰ ਉਪਕਾਰ ਕੀਤਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ, ਰਾਮਾਨੰਦ ਜੀ ਨੇ।
ਕਾਢ ਲੀਨ ਸਾਗਰ ਸੰਸਾਰ,
ਇਹ ਜਿਹੜਾ ਸੰਸਾਰ ਸਮੁੰਦਰ ਹੈ ਇਸ ਤੋਂ ਕਿਰਪਾ ਦ੍ਰਿਸ਼ਟੀ ਕਰਕੇ ਸਾਨੂੰ ਮੁਕਤ ਰੂਪੀ ਕਿਨਾਰੇ ਤੇ ਕੱਢ ਲਿਆ ਹੈ।
ਚਰਨ ਕਮਲ ਸਿਉ ਲਾਗੀ ਪ੍ਰੀ,
ਸਾਡੀ ਮਹਾਰਾਜ ਦੇ ਚਰਨ ਜੋ ਪੂਜਨੀ ਕਮਲਵਤ ਪ੍ਰਕਾਸ਼ਮੈ ਹੈ, ਉਹਨਾਂ ਵਿਚ ਪ੍ਰੀਤੀ ਲੱਗੀ ਹੋਈ ਹੈ।
ਗੋਬਿੰਦ ਬਸੈ ਨਿਤਾ ਨਿਤ ਚੀਤ,
ਨਿਤਾ ਵਰਤੀ ਨਿਤ ਰੂਪ ਜੋ ਗੋਬਿੰਦ ਹੈ ਸਾਡੇ ਚਿੱਤ ਵਿਚ ਵਸਦਾ ਸਾਖਿਆਤ ਹੋ ਕੇ।
ਮਾਇਆ ਤਪਤ ਬੁਝਿਆ ਅੰਗਿਆਰ,
ਇਹ ਮਾਇਆ ਜਿਹੜੀ ਅਗਨੀ ਦੀ ਨਿਆਈ ਹੈ, ਇਹਦਾ ਜਿਹੜਾ ਪਦਾਰਥਾਂ ਦੇ ਭੋਗਣ ਦੀ ਇੱਛਾ ਸੀ, ਇਹ ਤਪਸ਼ ਸੀ। ਅੰਗਿਆਰ ਜਿਹੜਾ ਸੀ ਪਾਪਾ ਰੂਪੀ ਅੰਗਿਆਰ ਵੀ ਬੁਝ ਗਿਆ, ਨਾਮ ਰੂਪੀ ਜਲ ਦੇ ਪੈਣੇ ਕਰਕੇ ਮਾਇਆ ਰੂਪੀ ਅਗਨੀ ਤਪਸ਼ ਵੀ ਮਿਟ ਗਈ ਹੈ, ਪਾਪਾਂ ਨੂੰ ਕੋਈ ਅੰਗਿਆਰ ਵੀ ਨਹੀਂ ਹੁਣ ਰਿਹਾ ਹੈ, ਨਿਵਰਤ ਹੋ ਗਿਆ ਹੈ।
ਮਨ ਸੰਤੋਖ ਨਾਮ ਆਧਾਰ,
ਸੱਚੇ ਪਾਤਸ਼ਾਹ ਦੇ ਨਾਮ ਦਾ ਆਸਰਾ ਲੈਣੇ ਕਰਕੇ ਮਨ ਚ ਸੰਤੋਖ ਆ ਗਿਆ ਹੈ।
ਜਲ ਥਲ ਪੂਰ ਰਹੇ ਪ੍ਰਭ ਸਵਾਮੀ,
ਹੁਣ ਜਲਾਂ ਵਿਚ ਵੀ, ਥਲਾਂ ਵਿਚ ਵੀ, ਧਰਤੀ ਚ ਵੀ, ਆਕਾਸ਼ ਚ ਵੀ, ਸਾਰੇ ਜਲਾਂ ਚ ਪ੍ਰੇਮੀਆਂ ਚ, ਥਲਾਂ ਖੁਸ਼ਕ ਸੁਕਾਮੀਆਂ ਚ ਪੂਰਨ ਹੋ ਰਹੇ ਪ੍ਰਭੂ ਸਰਵ ਕੇ ਮਾਲਕ।
ਜਦ ਪੇਖੋ ਤਤ ਅੰਤਰ ਜਮ,
ਅਸੀਂ ਤਾਂ ਜਿੱਥੇ ਵੀ ਵੇਖਦੇ ਹਾਂ ਉੱਥੇ ਅੰਤਰ ਦਾ ਜਾਮੀ ਪ੍ਰੇਰਕ ਪਰਮੇਸ਼ੁਰ ਹੀ ਆਪ ਹੈ।
ਆਪਣੀ ਭਗਤ ਆਪ ਹੀ ਦ੍ਰਿੜਾਈ,
ਆਪਣੀ ਪ੍ਰੇਮਾ ਭਗਤੀ ਸੱਚੇ ਪਾਤਸ਼ਾਹ ਨੇ ਆਪ ਹੀ ਕਿਰਪਾ ਕਰੀ, ਗੁਰਾਂ ਦੁਆਰਾ ਸਾਡੇ ਨੂੰ ਦ੍ਰਿੜ ਕਰਾਤੀ, ਪੱਕੀ ਤਰ੍ਹਾਂ ਵਸਾਤੀ ਹੈ।
ਪੂਰਵ ਲਿਖਤ ਮਿਲਿਆ ਮੇਰੇ ਭਾਈ,
ਭਾਈ ਪੂਰਵ ਨਿਸ਼ਕਾਮ ਕਰਮ ਕੀਤੇ ਹੋਈ ਸਾਡੇ, ਉਹਨਾਂ ਅਨੁਸਾਰ ਪਰਮੇਸ਼ੁਰ ਨੇ ਸਾਡੇ ਮੱਥੇ ਤੇ ਲੇਖ ਪਾ ਦਿੱਤਾ, ਉਸ ਪੂਰਵਲੀ ਲਿਖਤ ਅਨੁਸਾਰ ਇਸ ਜਨਮ ਤੈਨੂੰ ਪਰਮੇਸ਼ੁਰ ਪ੍ਰਾਪਤ ਹੋ ਜਾਏਗਾ। ਇਹ ਪੂਰਵ ਜਨਮਾਂ ਦੇ ਨਿਸ਼ਕਾਮ ਕਰਮਾਂ ਦੀ ਲਿਖਤ ਅਨੁਸਾਰ ਹੈ, ਸਾਨੂੰ ਪਰਮੇਸ਼ੁਰ ਮਿਲ ਗਿਆ ਹੈ ਮੇਰੇ ਭਰਾਵੋ।
ਜਿਸ ਕਿਰਪਾ ਕਰੇ ਤਿਸ ਪੂਰਨ ਸਾਜ,
ਜਿਸ ਤੇ ਮੇਰਾ ਗਵਾਹੀ ਨੂੰ ਕਿਰਪਾ ਦ੍ਰਿਸ਼ਟੀ ਕਰੇ, ਉਹਨੂੰ ਪੂਰਨ ਸਾਜ ਗਿਆਨ ਦੀ ਸਮੱਗਰੀ ਵੀ, ਆਪਣੇ ਗੁਣਾਂ ਦੀ ਸਲਾਂਘਾ ਤੋਂ ਰਹਿਤ ਹੋਣਾ, ਗੀਤਾ ਵਿਚ ਗਿਆਨ ਦੀ ਸਮੱਗਰੀ ਦੇ 20 ਗੁਣ ਦੱਸੇ ਹੈ, ਮੁਕਤ ਨੂੰ ਸਾਰਿਆਂ ਸਾਧਨਾਂ ਤੋਂ ਵੱਡਾ ਸਮਝਣਾ, ਫਲ ਇਉਂ 20 ਗੁਣ ਹਨਗੇ ਉੱਥੇ, ਆਪਣੇ ਗੁਣਾਂ ਸਲਾਂਘਾ ਤੋਂ ਰਹਿਤ ਹੋਣਾ, ਆਪਣੇ ਇਸੇ ਪ੍ਰਕਾਰ ਹੋਰ ਗੁਣ ਬਾਕੀ ਦੇ ਹਨ, ਇਹ ਪੂਰਨ ਗਿਆਨ ਦੀ ਸਮੱਗਰੀ ਦੇ ਸਾਜੋ ਸਮਾਨ, ਸੰਤਾਂ ਦੇ ਜੀਵਨ ਚ ਗੁਰਮੁਖ ਪ੍ਰਕਾਸ਼ ਚ ਲਿਖੇ ਹੋਏ 20 ਸਮੱਗਰੀਆਂ, ਉਹਨਾਂ ਨੂੰ ਇਹ ਸਾਜ ਪ੍ਰਾਪਤ ਹੁੰਦਾ ਹੈ।
ਕਬੀਰ ਕੋ ਸਵਾਮੀ ਗਰੀਬ ਨਿਵਾਜ,
ਕਬੀਰ ਸਾਹਿਬ ਜੀ ਕਹਿੰਦੇ ਉਹ ਸਾਡਾ ਸਵਾਮੀ ਹੈ, ਉਹ ਗਰੀਬਾਂ ਨੂੰ ਨਿਵਾਜ ਪਾਲਣ ਵਾਲਾ ਹੈ।
ਜਲ ਹੈ ਸੂਤਕ ਥਲ ਹੈ ਸੂਤਕ,
ਸਾਹਿਬ ਕਬੀਰ ਜੀ ਇੱਕ ਕਿਸੇ ਪ੍ਰੇਮੀ ਦੇ ਘਰ ਵਿਚ ਸਾਧ ਸੰਗਤ ਜੀ, ਉਹਨੇ ਨਿੰਦਾ ਕੀਤਾ ਸਾਧੂਆਂ ਨੂੰ, ਸਾਹਿਬ ਕਬੀਰ ਜੀ ਨੂੰ ਬੁਲਾਇਆ ਕਿ ਮਹਾਰਾਜ ਆਪ ਦਰਸ਼ਨ ਦਿਓ, ਤਾਂ ਭਗਤ ਕਬੀਰ ਜੀ ਉਹਦੇ ਘਰ ਚਲੇ ਗਏ। ਜਿਸ ਵਕਤ ਐਨ ਪੰਗਤ ਲੱਗ ਗਈ, ਪ੍ਰਸਾਦ ਪਰੋਸਿਆ ਗਿਆ, ਉਸ ਵੇਲੇ ਦਾਈ ਨੇ ਆ ਕੇ ਵਧਾਈ ਦੇ ਦਿੱਤੀ, ਮਹਾਰਾਜ ਸੰਤੋ ਬੜੀ ਖੁਸ਼ੀ ਦੀ ਗੱਲ ਹੈ, ਇਸ ਜਿਸ ਸੇਵਕ ਦੇ ਘਰ ਤੁਸੀਂ ਭੋਜਨ ਛਕਣ ਆਏ ਹੋ, ਇਹਦੇ ਘਰ ਪੁੱਤਰ ਪੈਦਾ ਹੋਇਆ। ਇਹ ਵਧਾਈ ਸੁਣ ਕੇ ਸਾਧ ਸਿੰਘ ਜੀ ਬਾਹਮਣ ਤਾਂ ਸਾਰੇ ਸੂਦਕ ਸੂਦਕ ਕਰਕੇ ਉੱਠ ਖੜੋਤੇ, ਰੋਟੀ ਸਾਰੀ ਪਰੋਸੀ ਛੱਡਤੀ, ਕਬੀਰ ਸਾਹਿਬ ਜੀ ਨੂੰ ਛਕ ਲਿਆ। ਜਦੋਂ ਕਬੀਰ ਸਾਹਿਬ ਨੂੰ ਛਕ ਲਿਆ ਤੇ ਪੰਡਿਤ ਸਾਰੇ ਗੁੱਸੇ ਹੋ ਕੇ, ਨਾ ਇਹ ਤਾਂ ਭੁੱਖੇ ਸੀ ਕੁਝ, ਤੇ ਗੁੱਸੇ ਹੋ ਕੇ ਕਬੀਰ ਨਾਲ ਚਰਚਾ ਕਰਨ ਆਏ, ਕਹਿੰਦੇ ਤੂੰ ਐਡਾ ਸਾਧੂ ਹੈ, ਐਡਾ ਵੈਸ਼ਨੋ ਹੈ, ਸੂਤਕ ਵਾਲੇ ਘਰੋਂ ਵੀ ਭੋਜਨ ਖਾ ਲਿਆ, ਤਾਂ ਕਬੀਰ ਕਹਿੰਦੇ ਸੂਤਕ ਹੈ ਕਿੱਥੇ ਨੀ, ਮੇਰੇ ਨਾਲ ਗੱਲ ਕਰੋ, ਤਾਂ ਉਸ ਵੇਲੇ ਸਿੱਧ ਕਰਕੇ ਵਿਖਾਉਂਦੇ ਹਨ।
ਜਲ ਹੈ ਸੂਤਕ, ਥਲ ਹੈ ਸੂਤਕ।
ਇਹ ਭਾਈ ਸੂਤ ਨਾਮ ਹੈ ਪੁੱਤਰ ਦਾ, ਕਾ ਨਾਮ ਹੈ ਪੈਦਾ ਹੋਣ ਤੇ ਅਪਵਿੱਤਰਤਾ ਦਾ। ਜੋ ਬੱਚੇ ਦੇ ਜਨਮ ਵੇਲੇ ਅਪਵਿੱਤਰਤਾ ਮੰਨੀ ਹੈ ਉਹਦਾ ਨਾਮ ਸੂਤਕ ਹੈ, ਅਤੇ ਪਾਤਕ ਜਿਹੜਾ ਮਰੇ ਤੋਂ ਬਾਅਦ ਅਪਵਿੱਤਰਤਾ ਮੰਨੀ ਉਹਦਾ ਨਾਮ ਪਾਤਕ ਹੈ। ਉਹ ਸਾਹਿਬ ਕਬੀਰ ਜੀ ਕਹਿੰਦੇ ਨੇ ਜਲ ਹੈ ਸੂਤਕ, ਜਲ ਵਿੱਚ ਡੱਡਾਂ ਮੱਛੀਆਂ ਉਹਨਾਂ ਦੇ ਬੱਚੇ ਦਿੰਦੀਆਂ ਹੀ ਰਹਿੰਦੀਆਂ। ਸੂਤਕ ਹੈ ਕਿ ਨਹੀਂ ਪਾਣੀ ਵਿੱਚ, ਪਾਣੀ ਤੋਂ ਸਾਰੀ ਸ੍ਰਿਸ਼ਟੀ ਪੈਦਾ ਹੁੰਦੀ, ਇਸ ਕਰਕੇ ਸੂਤਕ ਹੀ ਪਾਣੀ ਵਿੱਚ ਹੀ ਹੈ ਸਾਰੇ ਚ।
ਫਲ ਹੈ ਸੂਤਕ,
ਜਲਾਂ ਵਿੱਚ ਡੱਡੀਆਂ ਮੱਛੀਆਂ ਬੱਚੇ ਦਿੰਦੀਆਂ ਹਨ, ਥਲਾਂ ਵਿੱਚ ਟਿੱਡੀਆਂ ਕਿਲੜੀਆਂ ਇਹ ਵੀ ਬੱਚੇ ਦਿੰਦੀਆਂ ਹਨ, ਇਹ ਥਲਾਂ ਚ ਵੀ ਸੂਤਕ ਹੀ ਹੈ ਸਾਰੇ, ਜੰਮਦੇ ਨੀ ਦੱਸ ਕਿੱਥੇ ਨੀ ਜੰਮਦੇ।
ਸੂਤਕ ਉਪਤ ਹੋਈ,
ਉਤਪਤੀ ਜਿਹੜੀ ਖੇਤੀ ਹੋ ਰਹੀ ਹੈ ਦੱਸੋ ਇਹ ਉਤਪੁਜ ਖਾਣੀ ਹੈ, ਇਹ ਵੀ ਸਾਰੀ ਸੂਤਕ ਹੈ ਨਾ, ਹਰੇ ਹੁੰਦੇ ਆ ਖੇਤੀਆਂ ਬੂਟੇ ਜਦੋਂ ਬੀਜੇ ਦੇ ਹੈ, ਇਹ ਸਾਰੀ ਉਤਪਤੀ ਜਿੰਨੀ ਹੋ ਰਹੀ ਹੈ ਨਾ ਸ੍ਰਿਸ਼ਟੀ ਦੀ, ਪਰ ਖੇਤੀ ਦੀ ਇੱਥੇ ਸਮਝਣਾ, ਇਹ ਵੀ ਸੂਤਕ ਹੀ ਹੈ ਨਾ। ਕਹਿਣ ਲੱਗੇ ਖੇਤੀਆਂ ਜਿਹੜੀਆਂ ਉਗਦੀਆਂ ਹਨ,
ਜਨਮੇ ਸੂਤਕ ਮੂਹੇ ਫੁੱਲ ਸੂਤਕ,
ਕਹਿੰਦੇ ਜਦੋਂ ਜੰਮਦਾ ਉਹਨੂੰ ਸੂਤਕ ਸਮਝਦੇ ਹੋ, ਅਤੇ ਮਰੇ ਤੋਂ ਪੁਨਾ ਪਾਤਕ ਸਮਝੋ, ਵੀ ਸੂਤਕ ਹੀ ਹੈ ਨਾ ਤੁਹਾਨੂੰ।
ਸੂਤਕ ਪਰਜ ਬਿਗੋਈ,
ਇਹ ਪਰਜਾ ਤੁਹਾਡੀ ਕਹਿੰਦੇ ਪੰਤ ਸੂਤਕ ਸੂਤਕ ਪਾ ਕੇ ਬਗੋ ਛੱਡੀ ਹੈ, ਖਰਾਬ ਕਰ ਛੱਡੀ ਹੈ। ਰਾਜੇ ਦਾ 10 ਦਿਨ ਸੂਤਕ ਮੰਨਿਆ, ਬਾਹਮਣ ਦਾ 11 ਦਿਨ ਮੰਨਿਆ ਹੈ, ਅਤੇ ਬੈਸ ਦਾ 12 ਦਿਨ, ਛਤਰੀ ਦਾ 12 ਦਿਨ ਮੰਨਿਆ ਹੈ, ਬੈਸ ਦਾ 15 ਦਿਨ ਮੰਨਿਆ, ਸੂਦਰ ਦਾ 17 ਦਿਨ ਮੰਨਿਆ। ਇਸ ਪਰਜਾ ਸੂਤਕ ਨੂੰ ਬਗੋ ਛੱਡੀ ਹੈ, ਧਿਆਨ ਕਰ ਛੱਡੀ, ਖਰਾਬ ਕਰ ਛੱਡੀ ਹੈ।
ਕਹੋਰੇ ਪੰਡੀਆ ਕੌਣ ਪਵਿੱਤਰ,
ਇਹ ਪੰਡੀਆ ਪੰਡਿਤ ਵਿਦਵਾਨ ਕਹ ਅਸੀਂ ਪੁੱਛਦੇ ਹਾਂ, ਇਹ ਕੌਣ ਪਵਿੱਤਰ ਰਹਿ ਗਿਆ ਸੂਤਕ ਤੋਂ ਬਿਨਾ।
ਐਸਾ ਗਿਆਨ ਜਪੋ ਮੇਰੇ ਮੀਤਾ,
ਐਸਾ ਗਿਆਨ ਜਪਣਾ ਕਰ, ਹੇ ਮੇਰੇ ਸੱਜਣ ਜਾਣਨਾ ਕਰ।
ਰਹਾਉ ਨੈਨੋ ਸੂਤਕ ਬੈਨੋ ਸੂਤਕ,
ਵੇਖ ਜਦੋਂ ਅੱਖਾਂ ਦਾ ਬਗਾਨਾ ਰੂਪ ਦੇਖਦਾ ਇਹ ਅੱਖਾਂ ਨੂੰ ਸੂਤਕ ਪੈ ਗਿਆ, ਅਤੇ ਬਚਨਾਂ ਨਾਲ ਜੋ ਕਿਹਦੀ ਨਿੰਦਿਆ ਕਰਦਾ ਹੈ, ਆਪਦੀ ਉਸਤਰੀ ਕਰਦਾ ਹੈ, ਵੀ ਸੂਤਕ ਚਿੰਬੜਿਆ ਹੋਇਆ ਹੈ। ਅੱਖਾਂ ਦੀਆਂ ਪਲਕਾਂ ਹਿੱਲਣ ਨਾਲ ਦ੍ਰਿਸ਼ਟੀ ਜੰਮਦੀ ਹੈ, ਬਚਨਾਂ ਦੇ ਨਾਲ ਵਾਕ ਜੰਮਦਾ ਹੈ, ਇਹ ਵੀ ਸੂਤਕ ਹੀ ਹੈ।
ਸੂਤਕ ਸਰਵਨੀ ਹੋਈ,
ਕੰਨਾਂ ਜਦੋਂ ਆਵਾਜ਼ ਪੈਂਦੀ ਨਿੰਦਿਆ ਉਸਤਰੀ, ਉਹ ਵੀ ਕੰਨਾਂ ਚ ਸੂਤਕ ਹੀ ਚਿੰਬੜਦਾ ਨਾ ਤੈਨੂੰ ਜੰਮਦਾ ਹੈ।
ਉਠਤ ਬੈਠਤ ਸੂਤਕ ਲਾਗੈ,
ਉਠਦਾ ਉਦੋਂ ਵੀ ਕੋਈ ਜਾਨਵਰ ਮਰਦੇ ਹੈ, ਜਦੋਂ ਬਹਿੰਦੇ ਉਦੋਂ ਵੀ ਮਰਦੇ ਹੈ, ਉੱਠਣਾ ਬਹਿਣਾ ਜਿਹੜੀ ਕਿਰਿਆ ਹੈ ਇਹ ਵੀ ਸੂਤਕ ਹੀ ਤੈਨੂੰ ਲੱਗਦਾ ਚਿੰਬੜਦਾ ਹੈ।
ਸੂਤਕ ਪਰੈ ਰਸੋਈ,
ਤੇਰੀ ਰਸੋਈ ਚ ਗੋਹੇ ਅਤੇ ਲੱਕੜੀ ਕੀ ਅੰਦਰ ਕੀੜਾ ਹੋਏ, ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ, ਰਸੋਈ ਚ ਵੀ ਸੂਤਕ ਹੀ ਪੈ ਰਿਹਾ ਹੈ।
ਹਸਨ ਕੀ ਵਿਦ ਸਭ ਕੋਈ ਜਾਣੈ,
ਹਸਨ ਦੀ ਵਿਧੀ ਤਾਂ ਸਭ ਕੋਈ ਜਾਣਦਾ ਹੈ।
ਛੂਟਣ ਕੀ ਇੱਕ ਕੋਈ,
ਛੁੱਟਣ ਦੀ ਕੋਈ ਕੋਈ ਕਦਾ ਜਾਣ ਸਕਦਾ ਹੈ।
ਕਹਿ ਕਬੀਰ,
ਕਿਉਂ ਫਸਾਉਣ ਦੀਆਂ ਗੱਲਾਂ ਸਾਰੇ ਹੀ ਜਾਣਦੇ ਤਰੀਕੇ, ਮੁਕਤ ਹੋਣ ਦੀ ਕੋਈ ਕੋਈ ਵਿਧੀ ਕਦਾ ਜਾਣਦਾ ਬ੍ਰਹਮ ਗਿਆਨੀ।
ਕਹਿ ਕਬੀਰ ਰਾਮ ਹਿਰਦੈ ਵਿਚਾਰ,
ਸਾਹਿਬ ਕਬੀਰ ਜੀ ਕਹਿੰਦੇ ਜੋ ਰਾਮ ਦੇ ਨਾਮ ਨੂੰ ਪਾਈ ਦਿਲ ਚ ਵਿਚਾਰਦਾ ਹੈ,
ਸੂਤਕ ਚਿੰਨ੍ਹ ਨਾ ਹੋ,
ਉਹਨਾਂ ਨੂੰ ਪਿਆਰੋ ਕਦੇ ਸੂਤਕ ਨਹੀਂ ਹੁੰਦਾ, ਉਹਨਾਂ ਨੂੰ ਅਪਵਿੱਤਰਤਾ ਨਹੀਂ ਹੁੰਦੀ, ਇਸ ਕਰਕੇ ਉਹ ਸੂਤ ਤੋਂ ਬਚਿਆ ਜਾਂਦਾ, ਹੋਰ ਕੋਈ ਉਪਾਅ ਨਹੀਂ ਹੈ।
ਗੌੜੀ ਝਗੜਾ ਏਕ ਨਵੇਰ ਹੋ ਰਾਮ,
ਇੱਕ ਵਾਰੀ ਦੀ ਗੱਲ ਹੈ, ਰਾਮਾਨੰਦ ਜੀ ਦੇ ਦਰਸ਼ਨ ਕਬੀਰ ਸਾਹਿਬ ਜੀ ਕਰਨ ਵਾਸਤੇ ਗਏ, ਰਾਮਾਨੰਦ ਜੀ ਕਹਿਣ ਲੱਗੇ ਕਬੀਰ ਜੀ ਅਸੀਂ ਬੜੇ ਪ੍ਰਸੰਨ ਹੈ, ਤੁਸੀਂ ਪਰਸ਼ਨ ਕਰਕੇ ਪੁੱਛ ਲਓ ਜੋ ਕੁਛ ਪੁੱਛਣਾ ਹੈ, ਤਾਂ ਰਾਮਾਨੰਦ ਜੀ ਨੂੰ ਕਬੀਰ ਸਾਹਿਬ ਜੀ ਸਵਾਲ ਕਰਦੇ ਹੈ। ਦੂਸਰੀ ਉਥਾਨ ਕਹਿ ਰਾਮ ਪਰਮੇਸ਼ਰ ਨੇ ਦਰਸ਼ਨ ਦਿੱਤੇ ਕਬੀਰ ਨੂੰ ਸਿਖਿਆਤ ਹੋ ਕੇ, ਉਸ ਵੇਲੇ ਪਰਮੇਸ਼ਰ ਅੱਗੇ ਪਰਸ਼ਨ ਕਰਦੇ ਹੈ, ਰਾਮਾਨੰਦ ਜੀ ਦੇ ਪਾਸ ਤੇ ਪਰਮੇਸ਼ਰ ਦੇ ਅੱਗੇ ਦੋਵੇਂ ਪਰਸ਼ਨ ਇਕੱਠੇ ਹੀ ਹਨ।
ਝਗੜਾ ਏਕ ਨਵੇਰ ਹੋ ਰਾਮ,
ਹੇ ਰਾਮਾਨੰਦ ਜੀ ਮੇਰਾ ਇੱਕ ਝਗੜਾ, ਹੇ ਰਾਮ ਪਰਮੇਸ਼ਰ ਸਾਡੇ ਅੰਦਰ ਦੁਨੀਆਂ ਦਾ ਝਗੜਾ ਪਿਆ ਰਹਿੰਦਾ, ਇੱਕ ਸਾਡਾ ਨਵੇੜ ਹੀ ਦਿਓ, ਇੱਕ ਹੀ ਮੇਟ ਦਿਓ, ਫੈਸਲਾ ਕਰੋ।
ਜੋ ਤੂੰ ਆਪਣੇ ਜਨ ਸੌ ਕਾਮ,
ਜੇ ਤੁਹਾਡਾ ਰਾਮਾਨੰਦ ਜੀ ਆਪਣੇ ਜਨਾਂ ਨੂੰ ਮੁਕਤੀ ਕਰਨ ਦਾ ਕੰਮ ਹੈ, ਜੇ ਕਲਿਆਣ ਕਰਨ ਦਾ ਤੁਹਾਡਾ ਕੰਮ ਹੈ ਨਾ, ਵੀ ਅਸੀਂ ਆਪਦੇ ਸੇਵਕਾਂ ਨੂੰ ਮੁਕਤ ਕਰ ਦੇਣਾ ਹੈ, ਤਾਂ ਇਹ ਮਾਰਾ ਸਾਡਾ ਝਗੜਾ ਮੇਟ ਦਿਓ, ਜੰਮਣ ਮਰਨ ਦਾ ਝਗੜਾ ਮੇਟ ਦਿਓ ਹੇ ਰਾਮ। ਜੇ ਤੁਹਾਨੂੰ ਆਪਣੇ ਜਨਾਂ ਦੇ ਸਾਥ ਇਹ ਕੰਮ ਹੈ ਕਿ ਮੇਰੇ ਜਨ ਮੇਰਾ ਰੂਪ ਹੀ ਹੈ, ਤੇ ਮੇਰੇ ਜਨਾਂ ਦੀ ਜਿਹੜੀ ਵਡਿਆਈ ਉਹ ਮੇਰੀ ਵਡਿਆਈ ਹੈ, ਜੇ ਤੇਰਾ ਇਸ ਤਰ੍ਹਾਂ ਆਪਦੇ ਜਨਾਂ ਦੀ ਦੁਨੀਆਂ ਦੇ ਵਿੱਚ ਪ੍ਰਭਤਾ ਪ੍ਰਗਟ ਕਰਨ ਦਾ ਇਹ ਕੰਮ ਹੈ, ਜਿਨ੍ਹਾਂ ਦੀ ਸੋਭਾ ਦੁਨੀਆਂ ਚ ਕਰਾਉਣ ਦਾ ਕੰਮ ਹੈ ਤੈਨੂੰ ਆਪਦੇ ਜਨਾਂ ਦਾ, ਤਾਂ ਇਹ ਸਾਡਾ ਝਗੜਾ ਨਵੇੜ ਦਿਓ।
ਰਹਾਉ ਇਹੋ ਮਨ ਵੱਡਾ ਕੇ ਜਾ ਸੋ ਮਨ ਮਾਨਿਆ।
ਇਹ ਮਾਰਾ ਮਨ ਵੱਡਾ ਤੇ ਜਿਸ ਪਦਾਰਥ ਨਾਲ ਮਨ ਮੰਨਦਾ ਹੈ ਉਹ ਵੱਡਾ ਹੈ, ਇੱਕ ਇਹ ਪ੍ਰਸ਼ਨ ਹੈ।
ਰਾਮ ਵੱਡਾ ਕਹਿ ਰਾਮ ਹੈ ਜਾਣੇ,
ਦੂਜਾ ਪ੍ਰਸ਼ਨ ਹੈ ਰਾਮ ਵੱਡਾ ਕਿ ਰਾਮ ਨੂੰ ਜਾਣਨ ਵਾਲਾ ਵੱਡਾ ਹੈ।
ਬ੍ਰਹਮ ਵੱਡਾ ਕੇ ਜਾਸ ਉਪਾਇ,
ਤੀਜਾ ਪ੍ਰਸ਼ਨ ਹੈ ਬ੍ਰਹਮਾ ਵੱਡਾ ਕਿ ਜਿਸ ਨੂੰ ਪੈਦਾ ਕੀਤਾ ਉਹ ਵੱਡਾ ਹੈ ਪਰਮੇਸ਼ਵਰ।
ਵੇਦ ਵੱਡਾ ਕੇ ਜਹਾਂ ਤੇ ਆਇਆ,
ਵੇਦ ਵੱਡਾ ਕਿ ਜਿੱਥੋਂ ਬ੍ਰਹਮਾ ਨੂੰ ਸਫੁਰਨ ਹੋਇਆ ਆ ਕੇ ਉਹ ਥਾਂ ਵੱਡਾ ਹੈ।
ਕਹਿ ਕਬੀਰ ਹਉ ਭਇਆ ਉਹਦਾ,
ਕਹਿੰਦੇ ਬਸ ਜੀ ਇੰਨੇ ਮੇਰੇ ਪ੍ਰਸ਼ਨ ਸੀ, ਮੈਂ ਉਪਰਾਮ ਹੋ ਗਿਆ ਪ੍ਰਸ਼ਨ ਕਰਨ ਵੱਲੋਂ। ਹੁਣ
ਤੀਰਥ ਵੱਡਾ ਕੇ ਹਰ
ਕਬੀਰ ਜ਼ਰੂਰ ਇੱਕ ਪੁੱਛ ਲਿਆ, ਕਹਿੰਦੇ ਚੰਗਾ ਜੀ ਇੱਕ ਹੋਰ ਪੁੱਛ ਲੈਂਦੇ। ਤੀਰਥ ਵੱਡਾ ਕੇ ਹਰ ਕਾ ਦਾ, ਤੀਰਥ ਵੱਡਾ ਕਿ ਹਰੀ ਦਾ ਸੇਵਕ ਵੱਡਾ ਹੈ, ਇਹ ਪ੍ਰਸ਼ਨ ਹਨਗੇ। ਇਹਨਾਂ ਪ੍ਰਸ਼ਨਾਂ ਦੇ ਉੱਤਰ ਵਿੱਚ ਹੀ ਹੈ ਸਲੇਖਾ ਅਲੰਕਾਰ ਹੈ ਇਹ, ਸੋ ਇਸ ਪ੍ਰਕਾਰ ਕਹਿੰਦੇ ਹਨ। ਇਹ ਮਨ ਵੱਡਾ,
ਇਹੋ ਮਨ ਵੱਡਾ ਕੇ ਜਾ ਸੋ ਮਨ
ਮਾਨਿਆ, ਵੱਡਾ ਕਿ ਜਿਹਨਾਂ ਪਦਾਰਥਾਂ ਚ ਮਨ ਮੰਨਿਆ ਉਹ ਪਦਾਰਥ ਹੀ ਭਾਈ ਵੱਡੇ ਹੈ, ਜਿਹੜੇ ਆਪਦੇ ਚ ਮਨਾ ਲੈਂਦੇ ਇਸ ਮਨ ਦੇ ਤਾਈ।
ਰਾਮ ਵੱਡਾ ਕਹਿ ਰਾਮ ਹੈ ਜਾਣਿਆ,
ਹੇ ਮਹਾਰਾਜ ਜੀ ਰਾਮ ਪਰਮੇਸ਼ਰ ਵੱਡਾ ਕਿ ਰਾਮ ਨੂੰ ਜਾਣਨ ਵਾਲੇ, ਇਸ ਜਿਹਨਾਂ ਪਦਾਰਥਾਂ ਚ ਮਨ ਮੰਨਿਆ ਹੋਇਆ ਉਹ ਪਦਾਰਥ ਵੱਡੇ ਹੈ ਜਿਹੜੇ ਮਨ ਨੂੰ ਖਿੱਚ ਕੇ ਲੈ ਜਾਂਦੇ ਹਨ। ਇਸ ਪ੍ਰਕਾਰ ਇੱਥੇ ਪਦਾਰਥਾਂ ਦੀ ਬਹੁਲਤਾ ਜਿਹੜੀ ਮਨ ਨੂੰ ਲਾਲਚੀ ਬਣਾ ਦਿੰਦੀ ਹੈ, ਤ੍ਰਿਸ਼ਨਾਲੂ ਬਣਾ ਦਿੰਦੀ ਹੈ, ਇਸ ਕਰਕੇ ਉਹਨਾਂ ਪਦਾਰਥਾਂ ਨੂੰ ਵੱਡੇ ਕਿਹਾ ਹੈ ਇੱਥੇ।
ਰਾਮ ਵੱਡਾ ਕਹਿ ਰਾਮ ਹੈ ਜਾਣਿਆ,
ਰਾਮ ਵੱਡਾ ਕਿ ਰਾਮ ਨੂੰ ਜਾਣਨ ਵਾਲੇ, ਇੱਥੇ ਰਾਮ ਨੇ ਆਪਦੇ ਜਾਣਨ ਵਾਲੇ ਨੂੰ ਵੱਡਾ ਬਣਾਇਆ ਹੈ। ਜਿਸ ਪ੍ਰਕਾਰ ਸਾਧ ਸੰਗਤ ਜੀ ਬਚਨ ਆਉਂਦੇ ਮੇਰੀ ਬਾਂਧੀ ਭਗਤ ਛਡਾਵੇ, ਬਾਂਧੇ ਭਗਤ ਨੂੰ ਛੁੱਟੇ ਮੋਹੇ, ਇਕ ਸਮੇਂ ਮੋਕੋ ਗਏ ਬਾਂਧੇ ਤੋਹਨ ਮੋਪਾ ਜਵਾਬ ਨਾ ਹੋਏ। ਜਿਵੇਂ ਸਾਧ ਸੰਗਤ ਜੀ ਮੇਰੀ ਬਾਂਧੀ ਭਗਤ ਛੁਡਾਵੇ, ਬਾਂਧਾ ਭਗਤ ਨੇ ਛੁੱਟਿਆ ਮੋਹ, ਕ੍ਰਿਸ਼ਨ ਭਗਵਾਨ ਜੀ ਨੇ ਇਹ ਪ੍ਰਣ ਕੀਤਾ ਸੀ ਕਿ ਮੈਂ ਸ਼ਸਤਰ ਨਹੀਂ ਪਕੜਨੇ, ਅਰਜੁਨ ਦਾ ਰਸਵਾਹੀ ਬਣਿਆ ਸੀ, ਭੀਸ਼ਮ ਪਿਤਾਮਾ ਨੂੰ ਪਤਾ ਲੱਗਾ ਕਿ ਕ੍ਰਿਸ਼ਨ ਭਗਵਾਨ ਨੂੰ ਪ੍ਰਣ ਕਰ ਲਿਆ, ਮੈਂ ਸ਼ਸਤਰ ਨਹੀਂ ਪਕੜਨੇ, ਮੈਂ ਸ਼ਸਤਰ ਪਕੜਾ ਕੇ ਛੱਡਾਂਗਾ। ਅਰਜੁਨ ਦੇ ਉੱਤੇ ਇੰਨੀ ਬਿਵਤਾ ਪਾਈ, ਪੀੜਾਂ ਦੀ ਇੰਨੀ ਪੰਗਤੀਆਂ ਬਰਸਾਈਆਂ, ਅਰਜੁਨ ਨੂੰ ਬਚਣ ਦਾ ਥਾਂ ਨਾ ਰਿਹਾ। ਉਸ ਵੇਲੇ ਕ੍ਰਿਸ਼ਨ ਜੀ ਨੇ ਉਤਰ ਕੇ ਰਾਹ ਦਾ ਪਹੀਆ ਸੀ ਜਿਹੜਾ ਉਂਗਲ ਚ ਪਾ ਕੇ ਘੁਕਾਉਣ ਲੱਗ ਗਏ। ਉਸ ਵੇਲੇ ਭੀਸ਼ਮ ਪਿਤਾਮਾ ਕਹਿਣ ਲੱਗਾ, ਲੈ ਤੁਹਾਡਾ ਪਰਨ ਤੋੜਨਾ ਸੀ ਮੈਂ ਤੋੜਤਾ। ਕਹਿਣ ਲੱਗੇ, ਇਹ ਭਗਤ ਤੇਰਾ ਪਰਨ ਟੁੱਟ ਜਾਣਾ ਸੀ, ਮੈਂ ਆਪਦਾ ਪਰਨ ਤੋੜਦਾ, ਮੈਂ ਆਪਣਾ ਪਰਨ ਵਾਪਸ ਲੈ ਲਿਆ ਤੇ ਇਹਦੀ ਰੱਖਿਆ ਕਰਨ ਵਾਸਤੇ ਮੈਂ ਇਸ ਪ੍ਰਕਾਰ ਚੱਕਰ ਹੱਥ ਚ ਪਕੜ ਲਿਆ। ਸੁਣ ਕਰਕੇ ਭੀਸ਼ਮ ਪਿਤਾਮਾ ਨੇ ਤੀਰ ਤਨਖ ਤੀਰ ਰੱਖ ਦਿੱਤੇ। ਇਸ ਪ੍ਰਕਾਰ ਸਾਧ ਸੰਗਤ ਜੀ ਜੋ ਮਹਾਰਾਜ ਸਾਹਿਬ ਨਿਯਮ ਕਰਨ, ਇਸੇ ਪ੍ਰਕਾਰ ਸਤਿਗੁਰੂ ਪੰਜਵੇਂ ਪਾਤਸ਼ਾਹ ਦੇ ਪਾਸ ਹੈ ਭਾਈ ਬੁੱਧੂ ਜਿਹੜਾ ਸੀ ਇਹ ਆਵੇ ਦਾ ਕੰਮ ਕਰਿਆ ਕਰਦਾ, ਇਸ ਨੇ ਇੱਟਾਂ ਪੱਥੀਆਂ ਤੇ ਬਹੁਤ ਸਾਰਾ ਕਰਜ਼ਾ ਲੈ ਕੇ ਤੇ ਗੁਰੂ ਅਰਜਨ ਸਾਹਿਬ ਦੇ ਪਾਸ ਅੰਮ੍ਰਿਤਸਰ ਆਇਆ। ਕਹਿਣ ਲੱਗਾ, ਮਹਾਰਾਜ ਬਚਨ ਕਰੋ ਕਿ ਮੇਰਾ ਆਵਾ ਜਿਹੜਾ ਪੱਕ ਜੇ, ਜਿੰਨੀ ਮੈਂ ਸਾਰੇ ਕਿਤੇ ਉਧਾਰ ਲਿਆ ਉਹ ਵੀ ਨਿਕਲ ਜੇ, ਮੈਨੂੰ ਨਫ਼ਾ ਵੀ ਆ ਜਾਵੇ। ਮਹਾਰਾਜ ਕਹਿੰਦੇ, ਭਾਈ ਚੰਗਾ ਸਿੱਖ ਸੰਗਤਾਂ ਦਾ ਜੋੜ ਮੇਲਾ ਕਰੀ ਤੋਂ ਪ੍ਰਸ਼ਾਦਾ ਛਕਿਆ ਕਰਦੇ, ਜਿਹੜੀ ਜਪ ਸਾਹਿਬ ਨਾ ਕੰਠ ਕਰੇ ਸਾਡਾ ਪ੍ਰਸ਼ਾਦਾ ਨਹੀਂ ਛਕਿਆ ਕਰਦੇ। ਕਿ ਉਹ ਸਾਰੇ ਲਾਹੌਰ ਚ ਭਾਈ ਲੱਖੂ ਜੀ ਨੂੰ ਜਪਜੀ ਸਾਹਿਬ ਕੰਠ ਕਰਾ ਦਿੱਤੇ ਸੀ, ਪਰ ਇਹ ਪਹਿਲਾਂ ਇਹਨਾਂ ਦਾ ਜੀਵਨ ਇਹੋ ਜਿਹਾ ਸੀ ਕਿ ਧਾੜਵੀ ਸੀ, ਧਾੜਵੀ ਹੁੰਦਿਆਂ ਲੋਕਾਂ ਦੇ ਲੀੜੇ ਲਾਹ ਲੈਂਦੇ ਸੀ। ਇੱਕ ਦਿਨ ਭਾਈ ਪੁਰਾਣਾ ਜੀ ਗੁਰੂ ਸਾਹਿਬ ਦੇ ਲੰਗਰ ਦੀਆਂ ਲੱਕੜਾਂ ਲੈਣ ਵਾਸਤੇ ਗਏ ਸਨ, ਬਾਹਰ ਲੰਗਰ ਦੀਆਂ ਲੱਕੜਾਂ ਲੈ ਕੇ ਸਮਾਧੀ ਲਾ ਕੇ ਪੁਰਾਣਾ ਜੀ ਬੈਠੇ ਸੀ ਤੇ ਉੱਥੇ ਸੁੱਖਣਾ ਸੁੱਖ ਕੇ ਚਲਿਆ ਗਿਆ ਇਹ ਲੱਖੂ। ਕਹਿੰਦਾ, ਸੱਤ ਜੀ ਅੱਜ ਤੇਰੀ ਸੁੱਖਣਾ ਪੂਰੀ ਹੋਵੇ ਤੇ ਚੌਥਾ ਹਿੱਸਾ ਵਾਲ ਤੁਹਾਡੀ ਭੇਟਾ ਕਰਾਂਗੇ। ਇਹਨੂੰ ਸੁੱਖਣਾ ਇਹੋ ਜਿਹੀ ਪੂਰੀ ਹੋਈ, ਭਾਈ ਪੁਰਾਣੇ ਨੂੰ ਮੱਥਾ ਟੇਕ ਗਿਆ ਤੇ ਜਾ ਕੇ ਮੇਲ ਤੁਰਿਆ ਜਾਂਦਾ ਸੀ ਮਾਈਆਂ ਦਾ, ਸੋਨਿਆਂ ਦੀਆਂ ਲੱਦੀਆਂ ਹੋਈਆਂ ਟੂਮਾਂ ਦੇ ਨਾਲ ਜਾਣ ਤੇ ਆਪੋ ਵਿੱਚ ਹੀ ਗੱਲਾਂ ਕਰਦੀਆਂ, ਮਾਈਆਂ ਨੂੰ ਆਦਤ ਹੁੰਦੀ ਹੈ ਪਿੱਛੇ ਹਟ ਗਈਆਂ। ਜਿਹੜੇ ਆਦਮੀ ਨਾਲ ਜਾ ਰਹੇ ਸੀਗੇ ਉਹ ਆਦਮੀ ਕੁਛ ਅੱਗੇ ਲੰਘੇ ਤੇ ਵਿਚਾਲੇ ਹੋ ਕੇ ਡੰਡੀ ਪੈ ਕਹਿਣ ਲੱਗਾ, ਤੁਹਾਡੇ ਤਾਂ ਆਦਮੀ ਭੁੱਲ ਗਏ ਰਾਹ ਨੂੰ, ਅਸਲੀ ਰਾਹ ਇਹ ਹੈ ਮੇਰੇ ਮਗਰ ਤੁਸੀਂ ਆਓ। ਉਹਨਾਂ ਨੂੰ ਮਗਰ ਲਾ ਕੇ ਮਾਈਆਂ ਨੂੰ ਜਾ ਕੇ ਜਿੱਥੇ ਜੰਗਲ ਸੰਘਣਾ ਆ ਗਿਆ ਗੰਡਾਸੀ ਕੱਢ ਕੇ ਖੜ ਗਿਆ, ਕਹਿੰਦੇ ਜੋ ਕੁਛ ਹੈ ਲਾ ਦਿਓ। ਸਾਰੀਆਂ ਦੇ ਲੀੜੇ ਵੀ ਲਹਾ ਲਏ, ਟੂਮਾਂ ਵੀ ਲਹਾ ਲਈਆਂ, ਪੰਡ ਬੰਨ ਕੇ ਭੱਜਿਆ ਆਇਆ। ਭਾਈ ਪੁਰਾਣਾ ਜਿੱਥੇ ਬੈਠਾ ਸੀ ਕਹਿੰਦੇ ਬਾਬਾ ਤੇਰੀ ਸੁਖਣਾ ਬੜੀ ਛੇਤੀ ਪੂਰੀ ਹੋਈ ਹੈ, ਆਹ ਕਿਰਪਾ ਕਰ ਚੌਥਾ ਹਿੱਸਾ ਟੂਮਾਂ ਤੇ ਲੀੜੇ ਮੇਥੋਂ ਲੈ ਲਾ। ਭਾਈ ਕਹਿਣ ਲੱਗਾ ਇਹ ਕੀ ਕੀਤਾ, ਪਾਪ ਕੀਤਾ ਤੈਂ? ਕਹਿੰਦੇ ਬਾਬਾ ਜੀ ਬਚਨ ਨਾ ਤੂੰ, ਤੇਰਾ ਤੁਹਾਡਾ ਵਰ ਪੂਰਾ ਹੋ ਗਿਆ। ਕਹਿੰਦੇ ਚੰਗਾ ਜੇ ਦਰਦਾਂ ਤਾਂ ਵਾਪਸ ਕਰਕੇ ਆ ਉੱਥੇ। ਇਹ ਲੱਖੂ ਫੇਰ ਉਹਨਾਂ ਦੇ ਤਾਂ ਹੀ ਲੀੜੇ ਵੀ ਤੇ ਟੂੰਬਾ ਵੀ ਦੇ ਆਇਆ ਤੇ ਪੈਰੀ ਪੈ ਗਿਆ ਪੁਰਾਣੀ ਦੇ ਆ ਕੇ। ਪੁਰਾਣਾ ਕਹਿੰਦਾ ਵੀ ਜੇ ਗੁਰੂ ਸਾਹਿਬ ਦਾ ਸਿੱਖ ਬਣੇ ਤਾਂ ਮਹਾਰਾਜ ਤਾਂ ਤੈਨੂੰ ਬਖਸ਼ਾ ਦਿੰਦੇ। ਫਿਰ ਗੁਰੂ ਅਰਜਨ ਸਾਹਿਬ ਦੀ ਸ਼ਰਨ ਵਿੱਚ ਇਹ ਭਾਈ ਪੁਰਾਣਾ ਜੀ ਲੈ ਆਏ। ਇਹ ਲੱਖੂ ਗੁਰੂ ਸਾਹਿਬ ਦੇ ਚਰਨੀ ਪੈ ਗਿਆ। ਮਹਾਰਾਜ ਕਹਿੰਦੇ ਵੀ ਚੋਰੀ ਛੱਡ। ਕਹਿੰਦਾ ਜੀ ਉਪਦੇਸ਼ ਕਹਿੰਦੇ 21 ਜਪ ਸਾਹਿਬ ਦੇ ਪਾਠ ਰੋਜ਼ ਕਰਿਆ ਕਰ। ਇਹ ਹੁਕਮ ਸੁਣ ਕੇ ਲੱਖੂ ਪਾਠ ਕਰਨ ਲੱਗ ਗਿਆ। ਉਸ ਪਾਠ ਦੇ ਮਹਾਤਮ ਦੇ ਨਾਲ ਏਡੀ ਤਾਕਤ ਹੋ ਗਈ, ਕਿੱਥੇ ਚੋਰੀ ਛੁੱਟ ਗਈ ਤੇ ਕਿੱਥੇ ਲੈਕ ਜੀਵਨ ਵਾਲਾ ਬਣ ਗਿਆ। ਭਾਈ ਲੱਖੂ ਜਦੋਂ ਉੱਥੇ ਬੁੱਧੂ ਦੇ ਲੰਗਰ ਵਿੱਚ ਆਇਆ ਤੇ ਉਸ ਵੇਲੇ ਦਰਵਾਜ਼ੇ ਅੜੇ ਸੀ, ਸਾਰਾ ਲੰਗਰ ਵਰਤ ਗਿਆ, ਬਚਿਆ ਕੋਈ ਨੀ। ਤੇ ਕਹਿਣ ਲੱਗਾ ਮੇਰਾ ਵੀ ਹੱਕ ਹੈ ਵੀ ਸਿੱਖਾਂ ਦਾ ਲੰਗਰ ਹੈ ਇੱਥੇ, ਮੈਨੂੰ ਪ੍ਰਸ਼ਾਦਾ ਦੇ, ਸੰਗਤ ਦੇ ਦਰਸ਼ਨ ਕਰਨ ਦੇ। ਤੇ ਬੁੱਧੂ ਕਹਿੰਦਾ ਜੇ ਪਹਿਲਾਂ ਆ ਜਾਂਦਾ ਦੇ ਦਿੰਦੇ, ਹੁਣ ਤਾਂ ਸਾਰਾ ਵਰਤ ਗਿਆ। ਤੇ ਸੰਗਤ ਲੱਗੀ ਚੁਲਾ ਪੜ ਕੇ ਅਰਦਾਸ ਕਰਨ ਵੀ ਭਾਈ ਬੁੱਧੂ ਦਾ ਆਵਾ ਪੱਕਾ। ਕਹਿੰਦੇ ਕੱਚਾ ਹੀ ਰਹੂ ਕੱਚਾ। ਤੇ ਕਹਿੰਦੇ ਤੇਰੇ ਕਹੇ ਤੋਂ ਕਿਵੇਂ ਕੱਚਾ, ਤੁਸੀਂ ਗੁਰੂ ਸਾਹਿਬ ਤੋਂ ਬਚਨ ਕਰਾ ਕੇ ਆਏ ਹੈ। ਕਹਿੰਦੇ ਮੈਂ ਵੀ ਸਿੱਖ ਹਾਂ ਸੱਚੇ ਪਾਤਸ਼ਾਹ ਦਾ। ਇਉਂ ਕਹਿ ਕੇ ਚਲਿਆ ਗਿਆ। ਜਦੋਂ ਬੁੱਧੂ ਨੇ ਜਾ ਕੇ ਆਵਾ ਵੇਖਿਆ, ਉਹ ਕੱਚੀ ਪਿੱਲੀਆਂ ਵੇਖੀਆਂ ਇੱਟਾਂ, ਤੇ ਮਹਾਰਾਜ ਦੇ ਚਰਨੀ ਪੈ ਗਿਆ ਜਾ ਕੇ ਅੰਮ੍ਰਿਤਸਰ। ਕਹਿਣ ਲੱਗਾ ਮਹਾਰਾਜ ਮੇਰੀ ਕੱਚੀਆਂ ਇੱਟਾਂ ਰਹਿ ਗਈਆਂ। ਮਹਾਰਾਜ ਕਹਿੰਦੇ ਭਾਈ ਉਹ ਸਿੱਖ ਤੋਂ ਬਚਨ ਕਰਾ ਜਾ ਕੇ। ਫਿਰ ਲੱਖੂ ਨੂੰ ਭਾਲ ਕੇ ਲੱਦੇ ਨੇ, ਨਾਲ ਮਿਲ ਕੇ ਲੱਖੂ ਨੂੰ ਭਾਲਿਆ, ਉਦੋਂ ਬਚਨ ਕਰਾ। ਕਹਿੰਦੇ ਵੀ ਰਹਿਣਗੀਆਂ ਤਾਂ ਕੱਚੀਆਂ, ਹੁਣ ਬਚਨ ਨਿਕਲ ਗਿਆ ਪਰ ਪੱਕੀਆਂ ਦੇ ਭਾਲ ਦਿਖ ਜਾਣਗੀਆਂ। ਉਸ ਵੇਲੇ ਸਤਸੰਗ ਜੀ ਇਹਦੀਆਂ ਪਾਤਸ਼ਾਹੀ ਕਿਲ੍ਹੇ ਦੀ ਕੰਧ ਡਿੱਗ ਪਈ ਸੀ, ਮੀਂਹ ਬਹੁਤ ਪਿਆ ਸੀ, ਕਿਤੇ ਆਵੇ ਤਿਆਰ ਨਹੀਂ ਸੀ। ਇਹਦੀਆਂ ਇੱਟਾਂ ਪੱਕੀਆਂ ਦੇ ਭਾਅ ਉਸ ਵੇਲੇ ਸ਼ਾਹੀ ਲੋਕਾਂ ਨੇ ਖਰੀਦ ਲਈਆਂ ਸੀ, ਕਿਉਂ ਇਹਦਾ ਸਾਰਾ ਮੂਲ ਵੀ ਪੂਰਾ ਹੋ ਗਿਆ ਸੀ ਤੇ ਜਿਹੜਾ ਉਧਾਰ ਲਿਆ ਸੀ ਉਹ ਵੀ ਪੂਰਾ ਹੋ ਗਿਆ, ਨਫ਼ਾ ਵੀ ਆ ਗਿਆ ਸੀ। ਇਸ ਪ੍ਰਕਾਰ ਮਹਾਰਾਜ ਸਾਹਿਬ ਕਹਿੰਦੇ ਹੈ
ਰਾਮ ਵੱਡਾ ਕਹਿ ਰਾਮ ਹੈ
ਜਾਣੇ, ਰਾਮ ਵੱਡਾ ਕਹਿ ਰਾਮ ਨੂੰ ਜਾਣਨ ਵਾਲੇ ਵੱਡੇ। ਆਪਦੇ ਭਗਤਾਂ ਦੀ ਕੀਤੀ ਨੂੰ ਮਹਾਰਾਜ ਸਾਹਿਬ ਹਟਾਉਂਦੇ ਨੇ, ਪੂਰੀ ਕਰ ਦਿੰਦੇ ਹੈ। ਇਵੇਂ ਦਸਵੇਂ ਪਾਤਸ਼ਾਹ ਨੇ ਕਹਿਣਾ ਗੋਰ ਮੜੀ ਮਠ ਭੂਲ ਨਾ ਮਨ ਹੈ। ਮਹਾਰਾਜ ਦਾਦੂ ਦੁਆਰੇ ਜਾ ਕੇ ਸੁਖਣੀ ਸਾਹਿਬ ਦਾ ਭੋਗ ਪਾ ਕੇ ਤੀਰ ਨਾਲ ਨਮਸਕਾਰ ਕੀਤੀ। ਸਿੱਖਾਂ ਨੇ ਕਿਹਾ ਮਹਾਰਾਜ ਆਪਦਾ ਹੁਕਮ ਹੈ, ਗੋਰ ਮੜੀ ਮਠ ਭੂਲ ਨਾ ਮਨ ਹੈ। ਇੱਥੇ ਦਾਦੂ ਦੁਆਰੇ ਤੇ ਤੀਰ ਨੂੰ ਆਇਆ। ਮਹਾਰਾਜ ਪਰਖਣ ਵਾਸਤੇ ਸਿੰਘਾਂ ਨੂੰ ਕਹਿਣ ਲੱਗੇ, ਦੱਸਿਆ ਨੀ ਵੀ ਸੁਖਣੀ ਸਾਹਿਬ ਦਾ ਅਸੀਂ ਭੋਗ ਪਾਇਆ। ਕਹਿਣ ਲੱਗੇ ਭਾਈ ਅੱਛਾ ਲਾਓ ਤਨਖਾਹ। ਭਾਈ ਇਹ ਕਹਿੰਦੇ 5000 ਗੁਰੂ ਸਾਹਿਬ ਨੂੰ ਤਨਖਾਹ ਲਾਓ, ਦੂਜਾ ਕਹਿੰਦਾ 500, ਤੀਜਾ ਕਹਿੰਦਾ 100। ਆਪੋ ਵਿੱਚ ਹੀ ਕਹਿਣ ਲੱਗੇ ਆਪਾਂ ਨੂੰ ਓਨੀ ਦੇਣੀ ਪਿਆ, ਗੁਰੂ ਮਹਾਰਾਜ ਤਾਂ ਦੇ ਦੇਣਗੇ। ਫਿਰ ਮਹਾਰਾਜ ਸਾਨੂੰ 25 ਦੇ ਆ ਗਏ। ਮਹਾਰਾਜ ਕਹਿੰਦੇ ਨਾ ਭਾਈ, ਜਿਹੜਾ ਪਹਿਲਾਂ ਬਚਨ ਨਿਕਾਹ ਦੇਵਾਂਗੇ 5000 ਹੀ। 5000 ਰੁਪਇਆ ਦਿੱਤਾ। ਕਹਿੰਦੇ ਚੰਗਾ ਬਈ ਸਾਵਧਾਨ ਹੋ ਗਏ, ਜਿੰਨਾ ਚਿਰ ਇਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਸਾਵਧਾਨੀ ਚ ਰੱਖੋਗੇ ਉਨਾ ਚਿਰ ਤਿਆਰ ਰਹੋਗੇ। ਜਿੱਦਣ ਹੰਕਾਰ ਕਰ ਲਿਆ, ਮਾਣ ਪਾ ਲਈ, ਫੁੱਟ ਪੈ ਗਏ, ਫਿਰ ਨੀ ਲਾਭ ਹੋਣਾ ਤੁਹਾਨੂੰ। ਇਵੇਂ ਮਹਾਰਾਜ ਰਣਜੀਤ ਸਿੰਘ ਨੂੰ ਜਦੋਂ ਤਨਖਾਹ ਲਾਈ ਹੈ, ਉਸ ਵੇਲੇ ਸਾਧ ਸੰਗਤ ਜੀ ਕੋਰੜੇ ਮਾਰਨ ਦੀ ਅਕਾਲੀ ਫੂਲਾ ਸਿੰਘ ਨੇ ਅਕਾਲ ਤਖ਼ਤ ਸਾਹਿਬ ਦੇ ਅੱਗੇ ਆਗਿਆ ਦੇ ਦਿੱਤੀ। ਮਹਾਰਾਜ ਨੂੰ ਮੁਸ਼ਕਾਂ ਦਿੱਤੀਆਂ ਗਈਆਂ ਤੇ ਕੋਰੜੇ ਮਾਰਨ ਵਾਸਤੇ ਸਿੰਘ ਤਿਆਰ ਹੋ ਗਿਆ। ਉਸ ਵੇਲੇ ਅਕਾਲੀ ਫੂਲਾ ਸਿੰਘ ਖਾਲਸਾ ਜੀ ਕਹਿੰਦੇ ਇਹੋ ਜਿਹਾ ਰਾਜਾ ਨੀ ਤੁਹਾਨੂੰ ਮਿਲਣਾ, ਜਿਹੜਾ ਸਿੰਘਾਂ ਦੇ ਪਾਸੋਂ ਮੁਸ਼ਕਾਂ ਤੋਂ ਆ ਕੇ ਫਿਰ ਆਪਣੀ ਸਜ਼ਾ ਨੂੰ ਭੋਗੇ। ਕਹਿੰਦੇ ਚੰਗਾ ਸਵਰਨ ਦੀ ਸੇਵਾ ਕਰਦੇ, ਹਰਿਮੰਦਰ ਸਾਹਿਬ ਦੇ ਜਿਹੜਾ ਉਦਾਰੇ ਸੋਨਾ ਲੱਗਾ ਹੋਇਆ ਉਹ ਮਹਾਰਾਜ ਤੋਂ ਕੰਧਾਂ ਤੇ ਸਾਰੀ ਸੇਵਾ ਕਰਾਈ ਸੀ। ਇਸ ਤਰ੍ਹਾਂ ਇਹਨੂੰ ਬਖਸ਼ਿਆ ਸੀ, ਮੋਰਾ ਕੰਜਰੀਏ ਤੋਂ ਹਟਾ ਕੇ ਅੰਮ੍ਰਿਤ ਛਕਾਇਆ ਸੀ, ਇਹ ਤਨਖਾਹ ਇਹਨਾਂ ਨੂੰ ਲਾਈ ਸੀ। ਇਸ ਪ੍ਰਕਾਰ ਜਿੰਨਾ ਚਿਰ ਸਾਧ ਸੰਗਤ ਜੀ ਸਿੰਘ ਆਪੋ ਵਿੱਚ ਹੀ ਇਸ ਤਰ੍ਹਾਂ ਸਤਿਕਾਰ ਦੇ ਨਾਲ ਰਹਿਣਗੇ, ਉਹਨਾਂ ਚਿਰ ਮਹਾਰਾਜ ਕਹਿੰਦੇ ਚੜ੍ਹਦੀਆਂ ਕਲਾਂ ਚ ਰਹੋਗੇ। ਜਿੱਦਣ ਮਾਣ ਪੈ ਜਾ ਤੁਹਾਨੂੰ ਵੀ ਅਸੀਂ ਸਰਦਾਰ ਹਾਂ, ਪਾਰਟੀਆਂ ਬਾਜ਼ੀਆਂ ਚ ਪੈ ਜੇ, ਉਦੋਂ ਖੁਆਰ ਹੋਵੋਗੇ।
ਰਾਮ ਵੱਡਾ ਕਹਿ ਰਾਮ ਹੈ ਜਾਣੇ,
ਰਾਮ ਵੱਡਾ ਕਿ ਰਾਮ ਨੂੰ ਜਾਣਨ ਵਾਲੇ ਜਿਹਨਾਂ ਭਗਤਾਂ ਨੂੰ ਪਰਮੇਸ਼ਵਰ ਨੂੰ ਜਾਣ ਲਿਆ ਉਹਨਾਂ ਕਰਕੇ ਪਰਮੇਸ਼ਵਰ ਦੀ ਪ੍ਰਾਪਤੀ ਹੁੰਦੀ। ਮੇਰੀ ਬਾਂਧੀ ਭਗਤ ਛਿਡਾਵ ਹੈ, ਬਾਂਧਾ ਭਗਤ ਨਾ ਛੂਟਾ ਮੋਹੇ, ਇੱਕ ਸਮੇਂ ਮੋਕੋ ਗਹਿ ਬਾਂਧਾ ਤੋਹਫ਼ਨ ਮੋਹ ਦਾ ਜਵਾਬ ਨਾ ਹੋਏ। ਇਸ ਪ੍ਰਕਾਰ ਸਾਧ ਸੰਗਤ ਜੀ ਪਰਮੇਸ਼ੁਰ ਵੱਡਾ ਹੈ, ਆਪਦੇ ਪਿਆਰਿਆਂ ਕਰਕੇ ਜਾਣਿਆ ਜਾਂਦਾ, ਇਸ ਕਰਕੇ ਰਾਮ ਦੇ ਜਾਣ ਵਾਲੇ ਵੱਡੇ ਹੈ। ਜਿਨ ਜਾਤਾ ਸੋ ਤੁਸੀਂ ਹੀ ਜਿਹਾ
ਬ੍ਰਹਮ ਵੱਡਾ ਕੇ ਜਾਸ ਉਪਾਇਆ,
ਇਹ ਬ੍ਰਹਮ ਵੱਡਾ ਕਿ ਜਿਸ ਨੂੰ ਪੈਦਾ ਕੀਤਾ ਹੈ, ਜਿਸ ਵਾਹਿਗੁਰੂ ਨੂੰ ਪੈਦਾ ਕੀਤਾ, ਕੋਟ ਬ੍ਰਹਮੇ ਜਗ ਸਾਜਣ ਲਾਏ, ਉਹ ਪਰਮੇਸ਼ੁਰ ਹੀ ਵੱਡਾ ਹੈ।
ਵੇਦ ਵੱਡਾ ਕੇ ਜਹਾਂ ਤੇ ਆਇਆ,
ਇਹ ਵੇਦ ਵੱਡਾ ਕਿ ਜਿੱਥੋਂ ਆਇਆ, ਕਹਿੰਦੇ ਜੇ ਮੁਖ ਵੇਦ ਪਾਏ ਗਾਇਤਰੀ ਵਿਚ ਰਹਿ, ਸੋ ਜਿਸ ਪਰਮੇਸ਼ੁਰ ਨੇ ਚਾਰੇ ਦਿੱਤੇ ਵੇਦ ਪੂਜਾ ਲਾਇਆ, ਜਿਨ ਬ੍ਰਹਮਾ ਨੂੰ ਵੇਦ ਦਿੱਤੇ ਹੈ ਪੂਜਾ ਵਿਚ ਲਾਇਆ, ਉਹ ਪਰਮੇਸ਼ੁਰ ਹੀ ਵੱਡਾ ਹੈ। ਜਿੱਥੋਂ ਆਏ ਹੈ ਵੇਦ, ਵੇਦ ਨੀ ਵੱਡੇ ਹੋ ਸਕਦੇ। ਤ੍ਰਿਗੁਣ ਵਿਸ਼ਿਆ ਵੇਦਾ
ਕਿ ਜਹਾਂ ਤੇ ਆਇਆ,
ਜਿੱਥੋਂ ਆਇਆ ਹੈ, ਜਿੱਥੋਂ ਆਇਆ ਵੇਦ, ਉਹ ਥਾਂ ਪਰਮੇਸ਼ੁਰ ਹੀ ਵੱਡਾ ਹੈ।
ਕਹਿ ਕਬੀਰ ਹੋ ਪਹਿਆ ਉਦਾਸ,
ਸਾਹਿਬ ਜੀ ਕਹਿੰਦੇ ਚੰਗਾ ਮਾਰਿਆ, ਮੈਂ ਤਾਂ ਹੁਣ ਉਪਰਾਮ ਹੋ ਗਿਆ, ਹੋਰ ਨੀ ਮੈਨੂੰ ਕੋਈ ਸਵਾਲ ਫੁਰਦਾ।
ਤੀਰਥ ਵੱਡਾ ਕੇ ਹਰ ਕਾ ਦਾਸ,
ਤੀਰਥ ਵੱਡਾ ਕਿ ਹਰੀ ਦੇ ਸੇਵਕ ਵੱਡੇ ਹੈ। ਮਾਰਨ ਕੇ ਹਰੀ ਦੇ ਸੇਵਕ ਹੀ ਵੱਡੇ ਹੈ। ਜਨ ਕੇ ਚਰਨ ਤੀਰਥ ਕੋਟ ਗੰਗਾ, ਕਰੋੜਾਂ ਗੰਗਾ ਆਦਿਕ ਤੀਰਥ ਜਨਾਂ ਦੇ ਚਰਨਾਂ ਨੂੰ ਧੂੜ ਤੇ ਉਦਮ ਕਰੇ ਸੂ, ਧੂੜ ਸਾਹ ਨੂੰ ਕੀਤਾ ਈ, ਸਾਰੇ ਕਿਲਵਖ ਮਹਿਲ ਭਰੇ ਅਮਰੇ ਪਰ, ਤੀਰਥ ਨਾਲ ਵੱਡੇ ਹੈ ਸੰਤਾਂ ਦੇ ਚਰਨ। ਸੋ 68 ਤੀਰਥ ਦੀਆਂ ਸਾਧ ਪਾਠ ਕਰੇ, ਤੈ ਬਕੁੰਠ ਦੇ ਨਾਮ ਉੱਚਰੇ, ਕਿਉਂ ਹਰੀ ਦੇ ਸੇਵਕ ਹੀ ਵੱਡੇ ਆ ਤੀਰਥਾਂ ਨਾਲੋਂ।
ਰਾਗ ਗੌੜੀ ਚੇਤੀ ਦੇਖੋ ਭਾਈ, ਗਿਆਨ ਕੀ ਆਈ ਆਂਧੀ।
ਇੱਕ ਵਾਰੀ ਸਾਧ ਸੰਗਤ ਜੀ, ਬੜੀ ਭਾਰੀ ਹਨੇਰੀ ਆਈ, ਹਨੇਰੀ ਦੇ ਆਉਣ ਕਰਕੇ ਕਾਂਸੀ ਦੇ ਜਿੰਨੇ ਵਸਣ ਵਾਲੇ ਲੋਕ ਸੀ, ਛਪਰੀਆਂ ਦੀਆਂ ਉਹਨਾਂ ਦੀਆਂ ਸਾਰੀਆਂ ਫਿਰਕੀਆਂ ਡਿੱਗ ਪਈਆਂ, ਉਹਨਾਂ ਦੀਆਂ ਛਪਰੀਆਂ ਹਨੇਰੀ ਨਾਲ ਡਿੱਗ ਪਈਆਂ, ਤੇ ਲੋਕ ਰੋਈ ਜਾਣ, ਹਈ ਕਲਾਪ ਕਰਨ, ਵੇਖ ਕੇ ਕਬੀਰ ਸਾਹਿਬ ਹੱਸੀ ਜਾਣ। ਕਹਿਣ ਲੱਗੇ, ਕਬੀਰ ਤੇਰਾ ਕੋਈ ਡਿੱਗਿਆ ਨੀ ਨਾ, ਹੱਸਦਾ ਹੈ। ਕਹਿੰਦੇ, ਮੇਰਾ ਵੀ ਸਭ ਕੁਝ ਡਿੱਗ ਪਿਆ ਹੈ, ਆਸਰੀ ਸੰਪਦਾ ਮੇਰੀ ਸਾਰੀ ਨਾਸ਼ ਹੋ ਗਈ ਹੈ, ਸੁਣੋ ਮੇਰਾ ਜੋ ਕੋਈ ਨੁਕਸਾਨ ਹੋਇਆ ਦੱਸਾਂ ਤੁਹਾਨੂੰ।
ਦੇਖੋ ਭਾਈ, ਗਿਆਨ ਕੀ ਆਈ ਆਂਧੀ।
ਇਹ ਗੌੜੀ ਰਾਗੀ ਦੀ ਚੇਤੀ ਜਾਤੀ ਹੈ ਅੱਗੇ ਹੁਣ।
ਦੇਖੋ ਭਾਈ, ਗਿਆਨ ਕੀ ਆਈ ਆਂਧੀ।
ਦੇਖੋ ਭਾਈ, ਤੁਹਾਨੂੰ ਤਾਂ ਬਾਹਰਲੀ ਆਂਧੀ ਨਾ ਹਨੇਰੀ ਦਾ, ਨਾ ਹਿੰਦੁਸਤਾਨੀ ਲੋਕ ਕਹਿੰਦੇ ਪੂਰਬ ਦੇ, ਕਹਿੰਦੇ ਵੇਖਣਾ ਕਰੋ ਅੰਬਾਲੇ ਵਾਲੇ ਵੀ ਅੱਧੇ ਕੇ ਹਿੰਦੁਸਤਾਨੀ ਹੈ, ਉਹ ਵੀ ਆਂਧੀ ਕਹਿੰਦੇ ਹੈ। ਦੇਖੋ ਭਾਈ, ਗਿਆਨ ਕੀ ਆਈ ਆਂਧੀ। ਕਹਿੰਦੇ ਵੇਖਣਾ ਕਰੋ ਹੇ ਭਰਾਵੋ, ਇਹ ਗਿਆਨ ਦੀ ਆਂਧੀ ਹਨੇਰੀ ਆ ਗਈ ਹੈ।
ਸਭ ਉਡਾਨੀ ਭਰਮ ਕੀ ਟਾਟੀ,
ਗਿਆਨ ਦੀ ਇਹੀ ਜੀ ਹਨੇਰੀ ਆਈ ਹੈ। ਸਾਡੀਆਂ ਕਹਿੰਦੇ ਭਰਮ ਦੀਆਂ ਜਿਹੜੀਆਂ ਟਾਟੀਆਂ ਫਿੜਕੀਆਂ ਸੀ ਨਾ ਸਫਾ, ਇਹ ਸਾਰੀਆਂ ਮਾਰੇ ਦੇ ਗਿਆਨ ਰੂਪੀ ਹਨੇਰੀ ਨੂੰ ਉਡਾ ਦਿੱਤੀਆਂ ਹਨ।
ਰਹਿ ਨਾ ਮਾਇਆ ਬਾਂਧੀ,
ਇਹ ਮਾਇਆ ਰੂਪੀ ਰੱਸੀ ਨਾਲ ਹੁਣ ਬੰਨੀਆਂ ਨੀ ਰਹਿੰਦੀਆਂ, ਭਰਮ ਉੱਡ ਗਿਆ ਹੈ। ਅੱਗੇ ਭਰਮ ਦੀਆਂ ਫਿੜਕੀਆਂ ਨੂੰ ਸਫਾ ਨੂੰ, ਇਹ ਜਿਹੜੀ ਮਾਇਆ ਸੀ ਆਪਦੀ ਆਸਾ ਰੂਪੀ ਰੱਸੀ ਨਾਲ ਬੰਨੀ ਰੱਖਦੀ ਸੀ, ਇਹ ਹੁਣ ਆਸਾ ਰੂਪੀ ਮਾਇਆ ਦੀ ਰੱਸੀ ਨਾਲ ਬੰਨੀਆਂ ਨੀ ਰਹਿੰਦੀਆਂ ਹਨ, ਇਹ ਉੱਡ ਗਈਆਂ, ਨਿਵਰਤ ਹੋ ਗਈਆਂ ਹਨ।
ਰਹਾਉ ਦੋ ਚਿੱਤੇ ਕੀ ਦੋਏ ਥੂਨ ਗਿਰਾਨੀ,
ਕਹਿੰਦੇ ਸਾਡਾ ਹੀ ਬੜਾ ਨੁਕਸਾਨ ਹੋ ਗਿਆ। ਦੁਚਿੱਤਾ ਸੀ ਨਾ ਜਿਹੜਾ ਚਿੱਤ, ਵੀ ਭਰਮ ਭਜਨ ਕਰੀਏ, ਸੇਵਾ ਕਰੀਏ, ਕੋਈ ਕੰਮ ਕਰੀਏ, ਵਿਹਾਰ ਕਰੀਏ, ਦੁਨੀਆਂ ਦੇ ਸੰਗਤ ਕਰੀਏ, ਕੋਈ ਕੁਸੰਗਤ ਕਰੀਏ, ਇਹ ਦੁਚਿੱਤਾ ਆਪਣਾ ਸੀ ਜਿਹੜਾ, ਇਹ ਦੋ ਥੂਨ ਥਮੀਆਂ ਸੀ ਇਹ ਛਪਰੇ ਦੇ ਅੰਦਰ, ਇਹ ਦੋਵੇਂ ਡਿੱਗ ਪਈਆਂ।
ਉਹ ਬਲਿੰਡਾ ਟੂਟਾ,
ਮੋਹ ਬਲਿੰਡਾ ਟੂਟਾ, ਮੋਹ ਰੂਪੀ ਬਲਿੰਡਾ ਬਲਾ ਸੀ ਵਿਚਾਲੇ ਪਾਇਆ ਛਪਰੀ ਦੇ, ਇਹ ਮੋਹ ਰੂਪੀ ਬਲਾ ਟੁੱਟ ਗਿਆ ਹੈ ਹੁਣ ਸਾਡਾ, ਮਹਾਰਾਜ ਦੀ ਐਸੀ ਕਿਰਪਾ ਹੋ ਗਈ।
ਤ੍ਰਿਸ਼ਨਾ ਸ਼ਾਨ ਪਰੀ ਧਰ ਉੱਪਰ,
ਜਿਹੜੀ ਤ੍ਰਿਸ਼ਨਾ ਰੂਪੀ ਛੰਨ ਸੀ ਨਾ ਚੱਕੀ ਖੜੇ ਮੋਹ ਰੂਪੀ ਬਲੇ ਦੇ ਨਾਲ, ਉਹ ਵੀ ਹੁਣ ਕਹਿੰਦੇ ਧਰਤੀ ਉੱਪਰ ਡਿੱਗ ਪਈ। ਧਰਤੀ ਕਿਹੜੀ ਹੈ ਸਤਸੰਗ ਜੀ? ਧਰਤੀ ਬੁੱਧੀ, ਬੁੱਧੀ ਦੇ ਉੱਪਰੋਂ ਡਿਗਪੀ ਨਾਸ਼ ਹੋ ਗਈ ਹੈ।
ਦੁਰਮਤ ਭਾਂਡਾ ਫੂਟਾ,
ਅਤੇ ਕਹਿੰਦੇ ਖੋਟੀ ਮਤ ਰੂਪੀ ਜਿਹੜਾ ਭਾਂਡਾ ਸੀ, ਇਹ ਵੀ ਸਾਡਾ ਫੁੱਟ ਗਿਆ। ਵੇਖੋ ਸਾਡੇ ਇਹੀ ਜੀ ਹਨੇਰੀ ਆਈ ਹੈ, ਆਸਰੀ ਸੰਪਦਾ ਸਾਰੀ ਨਾਸ ਹੋ ਗਈ ਹੈ।
ਆਂਧੀ ਪਾਛੇ ਜੋ ਜਲ ਵਰਖ ਹੈ,
ਆਂਧੀ ਹਨੇਰੀ ਕੌਣ ਹੈ? ਗਿਆਨ ਦੀ, ਇਹਦੋਂ ਮਗਰੋਂ ਜੋ ਹਨੇਰੀ ਆ ਫਿਰ ਬੱਦਲ ਵੀ ਆਉਂਦਾ, ਇਸੇ ਤਰ੍ਹਾਂ ਗਿਆਨ ਦੀ ਹਨੇਰੀ ਆਉਣ ਤੋਂ ਬਾਅਦ ਗੁਰੂ ਰੂਪੀ ਬੱਦਲ, ਜਦੋਂ ਕਿਰਪਾ ਕਰਕੇ ਵਰਖਾ ਕੀਤਾ ਨਾਮ ਜਲ ਦੀ,
ਤੇਰਾ ਜਨ ਭੀਨਾ,
ਉਸ ਵਿੱਚ ਮੈਂ ਤੇਰਾ ਜਨ ਨਾਮ ਰੂਪੀ ਜਲ ਚ ਭਿੱਜ ਗਿਆ ਹਾਂ, ਮਨ ਮੰਨ ਗਿਆ ਹੈ ਮੇਰਾ ਸੱਚੇ ਪਾਤਸ਼ਾਹ।
ਕਬੀਰ ਮਨ ਭਇਆ ਪ੍ਰਗਾਸਾ,
ਕਬੀਰ ਜੀ ਕਹਿੰਦੇ ਸਾਡੇ ਮਨ ਚ ਗਿਆਨ ਦਾ ਭਾਈ ਪ੍ਰਕਾਸ਼ ਹੋ ਗਿਆ ਹੈ ਹੁਣ।
ਹੁੰਦਾ ਭਾਨ ਜਬ ਚੀਨਾ,
ਜਦੋਂ ਦਾ ਉਦੇ ਚੜਿਆ ਹੋਇਆ ਸੂਰਜ ਅਸੀਂ ਵੇਖਿਆ ਹੈ। ਇਹ ਅਪਰੋਹ ਗਿਆਨ ਰੂਪੀ ਸੂਰਜ ਉਦੇ ਹੋ ਗਿਆ ਨਾ, ਜਦੋਂ ਗੁਰੂ ਸਾਹਿਬ ਜੀ ਨਾਮ ਜਲ ਦੀ ਵਰਖਾ ਕੀਤੀ ਨਿਰਮਲ ਹੋਣੇ ਕਰਕੇ, ਉਸ ਵੇਲੇ ਸਾਧ ਸੰਗਤ ਜੀ ਅਪਰੋਹ ਗਿਆਨ ਰੂਪੀ ਸੂਰਜ ਆਪਣੇ ਆਪ ਦੇ ਸਰੂਪ ਦੀ ਸਿੱਖਿਆਤਾ ਰੂਪ ਜਦੋਂ ਦੇਖਣਾ ਕੀਤਾ ਮਨ ਦੇ ਚ, ਉਸ ਵੇਲੇ ਨਿਰਾਵਰਨ ਪ੍ਰਕਾਸ਼ ਹੋ ਗਿਆ, ਆਵਰਨ ਤੋਂ ਰਹਿਤ।